ਵਾਰ ਚਾਲਵੀਂ ਪੌੜੀ ਦਸਵੀਂ ਵਿੱਚ ਸਨਮਾਨਯੋਗ ਮਹਾਨ ਤੱਤ ਬੇਤਾ ਗੁਰਮਤਿ ਦੇ ਵਿਆਖਿਆਕਾਰ ਜਿਨ੍ਹਾਂ ਨੇ ਇਹ ਪਾਵਨ ਰਚਨਾ ਪਵਿੱਤਰ ਵਾਰਾਂ ਉਚਾਰਨ ਕੀਤੀਆਂ, ਜਿਨ੍ਹਾਂ ਨੂੰ ਪੰਚਮ ਪਾਤਸ਼ਾਹ ਨੇ ਕਿਹਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ, ਚਾਬੀ ਹੈ ਗੁਰੂ ਗ੍ਰੰਥ ਸਾਹਿਬ ਦੀ। ਸਾਧ ਸੰਗਤ, ਪਾਵਨ ਬਚਨ ਵਾਰ ਚਾਲਵੀਂ ਪੌੜੀ ਦਸਵੀਂ ਵਿੱਚ ਮਾਨਸ ਜਨਮ ਦੇ ਬਾਰੇ ਚ ਉਚਾਰਨ ਕਰਦਿਆਂ ਮਨੁੱਖਾ ਦੇਹੀ ਦੀ ਉੱਤਮਤਾ ਦੱਸਦੇ ਹਨ। ਖਾਣੀ ਬਾਣੀ ਜੁਗ ਚਾਰ ਲੱਖ ਚੌਰਾਸੀ ਜੂਨ ਉਪਾਈ, ਉੱਤਮ ਜੂਨ ਵਖਾਣੀ ਹੈ ਮਾਨਸ ਜੂਨ ਦੁਲੰਬ ਦਿਖਾਈ। ਸਭ ਜੂਨੀ ਕਰ ਵਸ ਤਿਸ ਮਾਨਸ ਨੂੰ ਦਿੱਤੀ ਵਡਿਆਈ, ਬਹੁਤੇ ਮਾਨਸ ਜਗਤ ਵਿੱਚ ਪਰਾਧੀਨ ਕਿਛ ਸਮਝ ਨਾ ਆਈ। ਤਿੰਨ ਮੈਂ ਸੋ ਆਧੀਨ ਜੋ ਮੰਦੀ ਕੰਮੀ ਜਨਮ ਗਵਾਈ, ਸਾਧ ਸੰਗਤ ਦੇ ਬੁੱਠਿਆਂ ਲੱਖ ਚੌਰਾਸੀ ਫੇਰ ਮਿਟਾਈ, ਗੁਰ ਸ਼ਬਦੀ ਵੱਡੀ ਵਡਿਆਈ, ਗੁਰ ਸ਼ਬਦੀ ਵੱਡੀ ਵਡਿਆਈ। 84 ਲੱਖ ਜੂਨਾਂ ਵਿੱਚੋਂ ਜਿਹੜਾ ਮਾਨਸ ਜਨਮ ਹੈ ਉਹ ਸਭ ਤੋਂ ਸ਼੍ਰੋਮਣੀ ਹੈ, ਸਭ ਤੋਂ ਉੱਤਮ ਹੈ। ਤੇ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ, ਬੰਦਿਆ ਜੇ ਮਾਨਸ ਜਨਮ ਵਿੱਚ ਆ ਕੇ ਵੀ ਪਸ਼ੂਆਂ ਵਾਲੇ ਕੰਮ ਕਰੀ ਜਾਏ, ਚੋਰੀ ਯਾਰੀ ਨਿੰਦਿਆ ਦਵੈਸ਼ ਈਰਖਾ, ਖਾ ਲਿਆ ਪੀ ਲਿਆ ਤੇ ਸੌਂ ਲਿਆ ਤੇ ਧੀਆਂ ਪੁੱਤ ਹੋ ਗਏ, ਬਸ ਇਹ ਤੇ ਪਸ਼ੂਆਂ ਜਾਨਵਰਾਂ ਦੇ ਵੀ। ਮਾਨਸ ਜਨਮ ਪ੍ਰਾਪਤ ਕਰਕੇ ਦੂਸਰਿਆਂ ਦੇ ਅਧੀਨ ਹੋ ਕੇ ਬੰਦਿਆਂ ਦੇ ਅੱਗੇ ਹੱਥ ਅੜਦਾ ਫਿਰੇ, ਬੰਦਿਆਂ ਦਾ ਮੰਗਤਾ ਬਣਿਆ ਫਿਰੇ, ਉਹ ਪਸ਼ੂ ਪਸ਼ੂ ਕੋਲੋਂ ਨਹੀਂ ਮੰਗਦਾ, ਜਾਨਵਰ ਜਾਨਵਰ ਕੋਲੋਂ ਨਹੀਂ ਮੰਗਦਾ, ਪੰਛੀ ਪੰਛੀ ਕੋਲੋਂ ਨਹੀਂ ਮੰਗਦਾ, ਉਹਦਾ ਨਹੀਂ ਮੰਗਦਾ। ਮਾਨਸ ਜਨਮ ਲੈ ਕੇ ਬੰਦਿਆ ਤੂੰ ਬੰਦਿਆਂ ਦੇ ਅੱਗੇ ਕਿਉਂ ਹੱਥ ਅੜਦਾ ਫਿਰਦਾ? ਤੈਨੂੰ ਤੇ ਸਾਰਿਆਂ ਤੋਂ ਸ਼੍ਰੋਮਣੀ ਬਣਾਇਆ ਵਾਹਿਗੁਰੂ ਨੇ, ਸਾਰੀਆਂ ਜੂਨਾਂ ਤੇਰੇ ਅਧੀਨ ਆ, ਤੇ ਜੇ ਤੂੰ ਸਾਰੀਆਂ ਜੂਨਾਂ ਦਾ ਮੁਖੀ ਸਰਦਾਰ ਆ ਫਿਰ ਆਪਣੀ ਸਰਦਾਰੀ ਨੂੰ ਕਾਇਮ ਰੱਖ। ਸਹੀ ਅਰਥਾਂ ਚ ਮਾਨਸ ਬਣ ਤੇ ਮਾਨਸ ਬਣ ਕੇ ਪਰਮਾਤਮਾ ਦੀ ਬੰਦਗੀ ਕਰ, ਬੰਦਾ ਆ ਤੇ ਬੰਦਗੀ ਕਰ, ਗੰਦਾ ਨਾ ਰਹਿ ਬੰਦਾ ਬਣ, ਤੇ ਬੰਦਾ ਤਾਂ ਆ ਜੇ ਬੰਦਗੀ ਕਰਦਾ। ਕੀ ਬਚਨ ਉਚਾਰਨ ਕਰ ਰਹੇ ਨੇ? ਖਾਣੀ ਬਾਣੀ ਜੁਗ ਚਾਰ ਲੱਖ ਚੌਰਾਸੀ ਜੂਨ ਉਪਾਈ, ਚਾਰ ਖਾਣੀਆਂ ਜਿਹੜੀਆਂ ਸ੍ਰਿਸ਼ਟੀ ਵਿੱਚ ਪਰਮਾਤਮਾ ਨੇ ਪੈਦਾ ਕੀਤੀਆਂ, ਜਿਨ੍ਹਾਂ ਤੋਂ ਸਾਰੇ ਜੀਵ ਉਹਨੇ ਬਣਾਏ, ਚਾਰ ਬਾਣੀਆਂ ਬੋਲਣ ਦਾ ਢੰਗ ਪਰਾ ਪਸੰਤੀ ਆਦਿਕ, ਤੇ ਚਾਰ ਯੁੱਗ ਤੇ 84 ਲੱਖ ਜੂਨਾਂ ਪਰਮਾਤਮਾ ਨੇ ਪੈਦਾ ਕੀਤੀਆਂ, ਉਤਪਤੀ ਕੀਤੀ ਹੈ। ਚਾਰ ਖਾਣੀਆਂ ਚਾਰ ਬਾਣੀਆਂ, ਬਾਣੀਆਂ ਦਾ ਮਤਲਬ ਬੋਲੀ, ਜਿਵੇਂ ਸਾਡੇ ਹਿਰਦੇ ਤੋਂ ਆਵਾਜ਼ ਉੱਠਦੀ ਹੈ ਫਿਰ ਉੱਪਰ ਸਾਡੇ ਕੰਠ 'ਚ ਆਉਂਦੀ ਹੈ, ਮੂੰਹ ਤੇ ਬੁੱਲਾਂ ਤੋਂ ਫਿਰ ਬਾਹਰ ਆਉਂਦੀ ਹੈ। ਚਾਰ ਯੁੱਗ ਬਣਾਏ ਉਹਨੇ, ਸੱਤ ਯੁੱਗ, ਤ੍ਰੇਤਾ, ਦੁਆਪਰ, ਕਲਯੁੱਗ, 84 ਲੱਖ ਜੂਨਾਂ, ਇਹ ਸਾਰੇ ਦਾ ਸਾਰਾ ਕੁਛ ਉਸ ਨਿਰੰਕਾਰ ਨੇ ਪੈਦਾ ਕੀਤਾ ਹੈ। ਤੇ ਪੈਦਾ ਕਰਕੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਉੱਤਮ ਜੂਨ ਵਖਾਣੀ ਹੈ ਮਾਨਸ ਜੂਨ ਦੁਲੰਬ ਦਿਖਾਈ। ਉੱਤਮ ਜੂਨੀ ਜਿਹੜੀ ਹੈ ਉਹ ਮਨੁੱਖ ਜੂਨੀ ਹੈ, ਇਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਦੁਰਲੱਭ ਦੱਸਿਆ ਕਿ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਹਰ। ਲੱਖ 84 ਭ੍ਰਮਤਿਆਂ ਦੁਰਲੱਭ ਜਨਮ ਪਾਏ, ਇਹ ਦੁਰਲੱਭ ਜਨਮ ਪਰਮਾਤਮਾ ਨੇ ਮਾਨਸ ਨੂੰ ਦਿੱਤਾ ਹੈ। ਸਭ ਜੂਨੀ ਕਰ ਵਸ ਤਿਸ ਮਾਨਸ ਨੂੰ ਦਿੱਤੀ ਵਡਿਆਈ, ਸਾਰੀਆਂ ਜੂਨੀਆਂ ਜਿੰਨੀਆਂ ਬਾਕੀ ਜੂਨਾਂ ਇਹਦੇ ਵਸ ਵਿੱਚ ਕਰ ਦਿੱਤੀਆਂ। ਕਿਹੜੇ ਕਿਹੜੇ ਹਾਥੀਆਂ ਵਰਗੇ ਜਾਨਵਰ ਹੈ, ਸ਼ੇਰ ਵਰਗੇ ਜਾਨਵਰ ਹੈ ਜਿਹੜੇ, ਉਹਨਾਂ ਨੂੰ ਵੀ ਬੰਦੇ ਨੇ ਆਪਣੇ ਵਸ 'ਚ ਕੀਤਾ। ਸ਼ੇਰ ਆਦਿਕ ਹਾਥੀ, ਹਾਥੀਆਂ ਦੇ ਗਲ ਸੰਗਲ ਪਾਏ ਇਹਨਾਂ ਨੇ, ਹਾਥੀਆਂ ਦੀ ਲੱਤਾਂ ਨੂੰ ਸੰਗਲ ਪਾ ਕੇ ਬੰਨੇ ਆ ਹਾਥੀ। ਕਿਹੜੇ ਕਿਹੜੇ ਜ਼ੋਰ ਵਾਲੇ ਹਾਥੀ ਹੈ ਬੰਦੇ ਨੇ ਆਪਣੇ ਵਸ 'ਚ ਕੀਤਾ। ਐਡੇ ਐਡੇ ਬਲਵਾਨ ਜਾਨਵਰ ਸ਼ੇਰ ਵਰਗੇ ਪਿੰਜਰਿਆਂ 'ਚ ਬੰਦ ਕੀਤੇ ਬੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਸਾਰੇ ਦੀਆਂ ਸਾਰੀਆਂ ਜੂਨਾਂ ਇਸ ਮਨੁੱਖ ਦੇ ਵਸ ਵਿੱਚ ਕੀਤੀਆਂ ਆ, ਇਸ ਮਾਨਸ ਨੂੰ ਮਨੁੱਖ ਨੂੰ ਪਰਮਾਤਮਾ ਨੇ ਵਡਿਆਈ ਦਿੱਤੀ, ਮਾਨਸ ਨੂੰ ਦਿੱਤੀ ਵਡਿਆਈ, ਭਾਵ 84 ਲੱਖ ਜੂਨਾਂ ਵਿੱਚੋਂ ਮਾਨਸ ਜਨਮ ਸਾਰਿਆਂ ਤੋਂ ਸ਼੍ਰੋਮਣੀ ਹੈ। ਪਰ ਅਗਲੀ ਪੰਕਤੀ ਹੁਣ ਚੌਥੀ ਤੁਕ ਦੇ ਵਿੱਚ ਫਰਮਾਉਂਦੇ ਨੇ, ਬਹੁਤੇ ਮਾਨਸ ਜਗਤ ਵਿੱਚ, ਬਹੁਤੇ ਮਨੁੱਖ ਜਿਹੜੇ ਨੇ ਉਹ ਜਗਤ ਦੇ ਵਿੱਚ ਜ਼ਿਆਦਾ ਬਹੁਤ ਆਤ ਜਿਹੜੀ ਮਨੁੱਖਾਂ ਦੀ ਗਿਣਤੀ ਹੈ ਉਹ ਕੀ ਆ, ਪਰਾਧੀਨ ਕਿਛ ਸਮਝ ਨਾ ਪਾਈ, ਪਰਾਧੀਨ ਹੀ ਰਹਿੰਦੇ। ਉਹਨਾਂ ਨੂੰ ਆਪਣੇ ਘਰ ਦੀ ਸਮਝ ਹੀ ਕੋਈ ਨਹੀਂ ਵੀ ਮੇਰੇ ਹਿਰਦੇ 'ਚ ਰੱਬ ਵੱਸਦਾ ਹੈ, ਪਰਮਾਤਮਾ ਮੇਰੇ ਅੰਦਰ ਵੱਸਦਾ ਹੈ, ਮੈਂ ਪਰਮਾਤਮਾ ਦੀ ਅੰਸ਼ ਹਾਂ, ਮੈਂ ਪਰਮਾਤਮਾ ਦੀ ਬੰਸ਼ ਹਾਂ, ਮੈਂ ਪਰਮਾਤਮਾ ਦੀ ਜੋਤ ਹਾਂ। ਸੰਸਾਰ ਦੀ ਬਹੁ ਗਿਣਤੀ ਇਹ ਆ, ਭਾਈ ਗੁਰਦਾਸ ਜੀ ਕਹਿੰਦੇ, ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਤੇ 4 ਟਕਿਆਂ ਦੀ ਖਾਤਰ ਦੂਜਿਆਂ ਦੇ ਕੋਲੋਂ ਮੰਗਦੇ ਫਿਰਦੇ। ਤੈਨੂੰ ਦਾਤਾ ਬਣਾ ਕੇ ਘੱਲਿਆ ਸੀ ਸੰਸਾਰ 'ਚ ਪਰਮਾਤਮਾ ਨੇ, ਪਰ ਬੰਦਿਆ ਤੇਰੀ ਹਾਲਤ ਕੀ ਬਣ ਗਈ, ਕਰਤੂਤ ਪਸ਼ੂ ਕੀ, ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਪਰਾਧੀਨ, ਹੋਰਨਾਂ ਦੇ ਅੱਗੇ ਹੱਥ ਅੱਡਦੇ ਫਿਰਦੇ। ਇਸ ਲਈ ਨਾ ਆਪਣੇ ਅੰਦਰ ਵੱਸਦੇ ਪਰਮਾਤਮਾ ਦੀ ਜੋਤ ਦਾ ਪਤਾ ਕਿ ਮੈਂ ਪਰਮਾਤਮਾ ਦੀ ਅੰਸ ਬੰਸਿਆਂ, ਇਹ ਵੀ ਨਹੀਂ ਪਤਾ ਕਿ ਧਨ ਮਾਇਆ ਤੇ 4 ਟਕਿਆਂ ਵਾਸਤੇ ਥਾਂ ਥਾਂ ਤੇ 84 ਲੱਖ ਜੂਨਾਂ ਦਾ ਸਰਦਾਰ ਇਨਸਾਨ ਭਟਕਦਾ ਫਿਰਦਾ। ਤਿੰਨ ਮੈਂ ਸੋ ਆਧੀਨ ਜੋ ਮੰਦੀ ਕੰਮੀ ਜਨਮ ਗਵਾਈ, ਉਹਨਾਂ ਵਿੱਚੋਂ ਉਹ ਲੋਕ ਪਰਾਧੀਨ ਗਿਣੇ ਗਏ ਜੋ ਭੈੜਿਆਂ ਲੋਕਾਂ ਦੀ ਸੰਗਤ, ਚੋਰੀ, ਯਾਰੀ, ਨਿੰਦਿਆ, ਦਵੈਸ਼, ਈਰਖਾ ਆਦਿਕ ਕੰਮਾਂ ਵਿੱਚ ਹੀਰੇ ਵਰਗਾ ਮਾਨਸ ਜਨਮ ਗਵਾ ਦਿੰਦੇ ਆ। ਤੇ 84 ਲੱਖ ਜੂਨਾਂ 'ਚ ਜਿਨ੍ਹਾਂ 'ਚੋਂ ਕੱਢ ਕੇ ਮਾਨਸ ਜਨਮ ਦਿੱਤਾ ਸੀ ਪਰਮਾਤਮਾ ਨੇ, ਫਿਰ ਉਹਦੇ 'ਚ ਹੀ ਸੁੱਟ ਦਿੱਤਾ। ਤੇ ਜਿੱਥੋਂ ਤੈਨੂੰ ਕੱਢ ਕੇ ਮਨੁੱਖਾ ਦੇ ਹੀ ਦਿੱਤੀ ਸੀ ਵੀ ਮਨੁੱਖਾ ਜਨਮ 'ਚ ਜਾ ਕੇ ਬੰਦਿਆਂ ਵਾਲੇ ਕੰਮ ਕਰੀ, ਹੁਣ ਪਸ਼ੂਆਂ ਨਾਲੋਂ ਜਾਨਵਰਾਂ ਨਾਲੋਂ ਸ੍ਰੇਸ਼ਠ ਕਿਉਂ ਆਏ, ਪਰਮੇਸ਼ਰ ਦਾ ਉਹ ਨਾਮ ਨਹੀਂ ਜਪ ਸਕਦੇ। ਬਾਕੀ 84 ਲੱਖ ਜੂਨਾਂ ਮਨੁੱਖ ਤੋਂ ਇਲਾਵਾ ਵਾ ਜਿਹੜੀ ਉਹ ਬੰਦਗੀ ਨਹੀਂ ਕਰ ਸਕਦੀਆਂ। ਉਹ ਜੂਨਾਂ 'ਚ ਪਸ਼ੂ ਆ, ਡੰਗਰ ਆ, ਜਾਨਵਰ ਆ, ਪੰਛੀ ਆ, ਗੁਰਦੁਆਰੇ ਆ ਕੇ ਨਾਮ ਨਹੀਂ ਜਪ ਸਕਦੇ, ਸਤਸੰਗਤ ਨਹੀਂ ਕਰ ਸਕਦੇ, ਪ੍ਰਭੂ ਦੀ ਇਬਾਦਤ ਵਿੱਚ ਨਹੀਂ ਜੁੜ ਸਕਦੇ, ਉਹਦੇ ਚਰਨਾਂ ਵਿੱਚ ਝੋਲੀ ਅੱਡ ਕੇ ਨਾਮ ਸਿਮਰਨ ਦੀ ਦਾਤ ਵਾਸਤੇ ਅਰਦਾਸਾਂ ਨਹੀਂ ਕਰ ਸਕਦੇ, ਦਾਨ ਪੁੰਨ ਵੰਡ ਛਕਣ ਵਾਲੀ ਬਿਰਤੀ ਨਹੀਂ ਹੈ ਉਹਨਾਂ ਦੇ ਕੋਲ। ਸਤ ਸੰਤੋਖ, ਦਇਆ, ਧਰਮ, ਧੀਰਜ, ਨਿਮਰਤਾ, ਸਹਿਨਸ਼ੀਲਤਾ, ਸੰਤੋਖ, ਦਇਆ ਭਾਵਨਾ, ਨਾਮ ਜਪਣਾ, ਸੇਵਾ ਕਰਨੀ, ਪ੍ਰਭੂ ਦੀ ਇਬਾਦਤ ਵਿੱਚ ਜੁੜਨਾ, ਪਰਉਪਕਾਰ ਕਰਨਾ, ਸਰਬੱਤ ਦਾ ਭਲਾ ਮੰਗਣਾ, ਸਰਬੱਤ ਦਾ ਭਲਾ ਕਰਨਾ। ਉਹਨਾਂ ਪਸ਼ੂਆਂ, ਪੰਛੀਆਂ, ਜਾਨਵਰਾਂ ਨੂੰ ਇਹ ਸਮਝ ਨਹੀਂ ਹੈ, ਦਿਮਾਗ, ਅਕਲ, ਬੁੱਧੀ, ਮਨ ਨਹੀਂ ਹੈ ਇਹੋ ਜਿਹਾ ਉਹਨਾਂ ਦੇ ਪਾਸ। ਭਾਵੇਂ ਕੁਛ ਕੁ ਬੁੱਧੀ ਉਹਨੇ ਜਾਨਵਰਾਂ ਨੂੰ ਵੀ ਦਿੱਤੀ, ਪੰਛੀਆਂ ਨੂੰ ਵੀ ਦਿੱਤੀ, ਉਹ ਆਪਣੇ ਬੱਚੇ ਪਾਲਦੇ, ਗਾਂ ਜਿਹੜੀ ਆਪਣੇ ਵੱਛੇ ਨੂੰ ਦੁੱਧ ਚੁੰਘਾਉਂਦੀ ਹੈ, ਪੰਛੀ ਚੋਗਾ ਲਿਆ ਲਿਆ ਕੇ ਆਪਣੇ ਬੱਚਿਆਂ ਨੂੰ ਪਾਲਦੇ, ਕੁੱਤੇ ਨੇ ਐਸੇ ਐਸੇ ਕੂਕਰ ਜਿਹੜੇ ਆਖੇ ਲੱਗਦੇ ਆ ਬੰਦੇ ਦੇ, ਵਫ਼ਾਦਾਰ ਨੇ। ਕੁਛ ਨਾ ਕੁਛ ਉਹਨੇ ਬੁੱਧ ਦਿੱਤੀ ਪਰ ਉਹ ਸਿਮਰਨ ਨਹੀਂ ਕਰਦੇ, ਉਹਨਾਂ ਕੋਲ ਬੰਦਗੀ ਭਗਤੀ ਵਾਲੀ ਭਾਵਨਾ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਮਾਨਸ ਹੀ ਜਪ ਸਕਦਾ। ਤੇ ਜੇ ਮਾਨਸ ਜਨਮ ਵਿੱਚ ਆ ਕੇ ਵੀ ਬੰਦਗੀ ਨਾ ਕੀਤੀ, ਜੇ ਮਨੁੱਖਾ ਦੇਹੀ ਵਿੱਚ ਆ ਕੇ ਵੀ ਸਿਮਰਨ ਨਾ ਕੀਤਾ, ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਫਿਰ ਪਸ਼ੂ ਵੀ ਚੰਗਾ ਹੀ ਤੇਰੇ ਨਾਲੋਂ, ਘਾਹ ਖਾਂਦਾ ਤੇ ਮਿੱਠਾ ਦੁੱਧ ਦਿੰਦਾ ਹੀ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਧਰੇਗ ਜੀਵਨ ਕਰਮ ਕਰੇ, ਪਸ਼ੂ ਚੰਗਾ ਹੀ ਤੇਰੇ ਨਾਲ। ਇਸ ਲਈ ਦੁਨਿਆਵੀ ਧੰਦਿਆਂ ਦੇ ਵਿੱਚ ਤੇ ਚੋਰੀ, ਯਾਰੀ ਤੇ ਵਿਸ਼ਿਆਂ ਵਕਾਰਾਂ ਦੇ ਵਿੱਚ ਮਾਨਸ ਹੀਰਾ ਜਨਮ ਐਵੇਂ ਨਾ ਗਵਾ, ਰੱਬ ਦੀ ਬੰਦਗੀ ਵਿੱਚ ਜੁੜ। ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ, ਬੰਦੋ ਹੋਏ ਸੋ ਬੰਦਗੀ ਗਹਿ। ਸਤਿਗੁਰੂ ਜੀ ਪਾਵਨ ਬਾਣੀ ਚ ਆਖਦੇ ਨੇ ਬੰਦਾ ਉਹ ਜਿਹੜਾ ਰੱਬ ਦੀ ਬੰਦਗੀ ਵਿੱਚ ਜੁੜਿਆ। ਫਿਰ ਇਸ ਮਾਨਸ ਜਨਮ ਵਿੱਚ ਆਣ ਕੇ ਕੀ ਕਰੀਏ ਕਿ ਦੁਬਾਰਾ 84 ਲੱਖ ਜੂਨਾਂ ਵਿੱਚ ਪੈਣਾ ਨਾ ਪਵੇ, ਮੁੱਕ ਜਾਵੇ ਜੰਮਣ ਮਰਨ ਦਾ ਗੇੜਾ। ਤਾਂ ਆਹ ਤਰੀਕਾ ਦੱਸਿਆ ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਫਰਮਾਨ, ਸਾਧ ਸੰਗਤ ਦੇ ਬੁੱਠਿਆਂ 84 ਲੱਖ ਫੇਰ ਮਟਾਈ। ਸਾਧ ਸੰਗਤ ਦੇ ਬੁੱਠਿਆਂ, ਸਾਧ ਸੰਗਤ ਵਿੱਚ ਬੈਠਿਆਂ, ਸਾਧ ਸੰਗਤ ਵਿੱਚ ਜਿੱਥੇ ਨਾਮ ਦੀ ਵਰਖਾ ਹੁੰਦੀ ਹੈ, ਜਿੱਥੇ ਪਰਮਾਤਮਾ ਦੀ ਸਿਮਰਨ ਬੰਦਗੀ ਦਾ ਮੀਂਹ ਪੈਂਦਾ, ਜੇ ਉੱਥੇ ਆ ਜਾਵੇ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ ਇੱਥੇ ਆ ਕੇ ਫਿਰ 84 ਲੱਖ ਫੇਰ ਮਟਾਈ, 84 ਲੱਖ ਜੂਨਾਂ ਦਾ ਗੇੜਾ ਮੁੱਕ ਜਾਏਗਾ, ਮੁੱਕ ਜਾਏਗਾ ਤੇਰਾ ਜੰਮਣਾ ਤੇ ਮਰਨਾ ਸਾਧ ਸੰਗਤ ਵਿੱਚ ਆਣ ਕੇ। ਕੀ ਹੈ ਸਾਧ ਸੰਗਤ ਵਿੱਚ ਜਿੱਥੇ 84 ਲੱਖ ਜੂਨਾਂ ਦਾ ਗੇੜਾ ਮੁੱਕ ਜਾਂਦਾ? ਕੀ ਹੈ ਸਾਧ ਸੰਗਤ ਵਿੱਚ ਜਿੱਥੇ ਜੰਮਣਾ ਮਰਨਾ ਨਾਸ਼ ਹੋ ਜਾਂਦਾ ਆਣ ਕੇ, ਤੇ ਪ੍ਰਭੂ ਦੇ ਵਿੱਚ ਅਭੇਦ ਹੋ ਜਾਈਦਾ, ਮੁਕਤ ਹੋ ਜਾਈਦਾ? ਕਹਿੰਦੇ ਸਾਧ ਸੰਗਤ ਵਿੱਚ ਗੁਰੂ ਦੇ ਸ਼ਬਦ ਦੀ ਵਡਿਆਈ, ਇੱਥੇ ਗੁਰ ਸ਼ਬਦ ਦੀ ਵਰਖਾ, ਇੱਥੇ ਨਾਮ ਦੀ ਵਡਿਆਈ, ਇੱਥੇ ਪ੍ਰਭੂ ਦੀ ਵਡਿਆਈ ਕੀਤੀ ਜਾਂਦੀ ਹੈ। ਅਖੀਰਲੀ ਪੰਕਤੀ ਚ ਫਰਮਾਉਂਦੇ ਨੇ, ਗੁਰ ਸ਼ਬਦ ਦੀ ਵੱਡੀ ਵਡਿਆਈ, ਗੁਰੂ ਸ਼ਬਦ ਦੀ ਇਹ ਵਡਿਆਈ ਆ, ਇਹ ਗੁਰ ਸ਼ਬਦ ਦੀ ਮਹਿਮਾ। ਤੇ ਜਦੋਂ ਗੁਰੂ ਦੇ ਸ਼ਬਦ ਦੀ ਵਰਖਾ ਸਤਿਗੁਰ ਦੀ ਹਜ਼ੂਰੀ ਵਿੱਚ ਹੁੰਦੀ ਹੈ ਨਾ, ਤੇ ਫਿਰ ਸਾਧ ਸੰਗਤ ਜਿਹੜੇ ਇੱਥੇ ਆਣ ਕੇ ਇਸ ਵਰਖਾ ਚ ਭੇਜਦੇ ਆ, ਉਹਨਾਂ ਦੀ 84 ਕੱਟੀ ਜਾਂਦੀ, ਉਹਨਾਂ ਦਾ ਜੰਮਣਾ ਮਰਨਾ ਮੁੱਕ ਜਾਂਦਾ, ਉਹ ਸੰਸਾਰ ਭਾਵ ਸਾਗਰ ਤੋਂ ਮੁਕਤ ਹੋ ਜਾਂਦੇ ਆ। ਜਿਹੜੀ ਮਾਨਸ ਦੇਹੀ ਨੂੰ ਭਗਤ ਕਬੀਰ ਸਾਹਿਬ ਕਹਿੰਦੇ ਦੇਵੀਆਂ ਦੇਵਤੇ ਵੀ ਲੋਚਦੇ ਆ, ਭਾਵੇਂ ਉਹਨਾਂ ਨੂੰ ਲੋਕ ਕਹਿੰਦੇ ਉਹ ਸਵਰਗ ਚ ਬੈਠੇ ਦੇਵੀਆਂ ਦੇਵਤੇ, ਪਰ ਉਹ ਦੇਵੀਆਂ ਦੇਵਤੇ ਵੀ ਚਾਹੁੰਦੇ ਵਾਹਿਗੁਰੂ ਪਰਮੇਸ਼ਰ ਸਾਨੂੰ ਮਾਨਸ ਜਨਮ ਦੇ, ਅਸੀਂ ਸੰਸਾਰ ਤੇ ਜਾ ਕੇ ਤੇਰੀ ਬੰਦਗੀ ਭਗਤੀ ਕਰੀਏ, ਨਾਮ ਜਪੀਏ, ਸ਼ਬਦ ਦੀ ਕਮਾਈ ਕਰੀਏ, ਤੇ ਅਸੀਂ ਤੇਰੇ ਵਿੱਚ ਲੀਨ ਹੋ ਜਾਈਏ। ਉਹ ਵੀ ਪਰਮਾਤਮਾ ਚ ਲੀਨ ਨਹੀਂ ਹੋ ਸਕੇ ਜਿਹੜੀ ਵਡਿਆਈ ਮੇਰੇ ਸਤਿਗੁਰੂ ਨੇ ਸਿੱਖਾਂ ਨੂੰ ਦਿੱਤੀ। ਬਾਣੀ ਦਾ ਫਰਮਾਨ ਭਗਤ ਕਬੀਰ ਸਾਹਿਬ ਕਹਿੰਦੇ ਨੇ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ, ਮਾਨਸ ਜਨਮ ਕਾ ਇਹੀ ਲਾਹ, ਇਹੋ ਹੀ ਲਾਹਾ ਹੈ ਮਾਨਸ ਜਨਮ ਦਾ, ਕਿ ਪਰਮਾਤਮਾ ਦੀ ਬੰਦਗੀ, ਪਰਮੇਸ਼ਰ ਦੇ ਨਾਮ ਸਿਮਰਨ ਤੇ ਰੱਬ ਦੀ ਇਬਾਦਤ ਵਿੱਚ ਜੁੜਿਆ ਜਾਏ, ਪ੍ਰਭੂ ਦੀ ਭਗਤੀ ਵਿੱਚ ਸਾਧ ਸੰਗਤ ਲੀਨ ਹੋਇਆ ਜਾਏ, ਇਹੋ ਹੀ ਮਾਨਸ ਜਨਮ ਦੀ ਵਡਿਆਈ ਹੈ। ਇਸ ਲਈ ਗੁਰੂ ਦੀ ਪਿਆਰੀ ਸਿੱਖੀ ਨੂੰ ਆਪਾਂ ਕਮਾਈਏ, ਨਾਮ ਸਿਮਰਨ ਹਿਰਦੇ ਵਿੱਚ ਵਸਾਈਏ, ਟਿਕਾਈਏ, ਗੁਰੂ ਦੇ ਆਸ਼ੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਗੁਰ ਸ਼ਬਦੀ ਵੱਡੀ ਵਡਿਆਈ, ਗੁਰੂ ਸ਼ਬਦ ਦੀ ਵਡਿਆਈ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰਗ, ਸ਼ਬਦ ਤੋਂ ਬਿਨਾਂ ਸਾਰੇ ਦਾ ਸਾਰਾ ਜਗਤ ਬੌਰਾ ਝੱਲਾਇਆ। ਇਸ ਲਈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਧੁਰੋਂ ਆਈ ਹੈ। ਗੁਰਸਿੱਖਾ ਧੁਰ ਆਪਣੇ ਅੰਤਸ਼ ਕਰਨ ਮਨ ਹਿਰਦੇ ਵਿੱਚ ਵਸਾਲਾ, ਤੈਨੂੰ ਧੁਰ ਪ੍ਰੀਤਮ ਦੇ ਦੇਸ਼ ਤੱਕ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਬਾਣੀ ਲੈ ਜਾਏਗੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤਾਖ ਗੁਰੂ ਨਿਸਤਾਰੇ। ਜਿਨ੍ਹਾਂ ਦੇ ਮਨ ਹਿਰਦੇ ਚ ਬਾਣੀ ਵਸੀ ਹੈ, ਮਾਨਸ ਜਨਮ, ਵੇਖੋ ਇੱਥੇ ਇੱਕ ਬਚਨ ਆਇਆ ਸੀ, ਭਾਈ ਗੁਰਦਾਸ ਜੀ ਨੇ ਕਿਹਾ, ਉਹ ਬੰਦਿਆ ਮਾਨਸ ਜਨਮ ਲੈ ਕੇ ਪਰਾਧੀਨ ਦੂਜਿਆਂ ਦੇ ਅਧੀਨ ਕਿਉਂ ਆਇਆ ਫਿਰਦਾ? ਮੰਗਤਾ ਬਣਨਾ ਹੀ ਤੇ ਰੱਬ ਦਾ ਬਣ, ਗੁਰੂ ਦਾ ਬਣ, ਬੰਦਿਆਂ ਦਾ ਮੰਗਤਾ ਕਿਉਂ ਬਣਿਆ ਫਿਰਦਾ? ਇੱਥੇ ਦਾਸ ਬੇਨਤੀ ਕਰੇ, ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਸੀ, ਜਦੋਂ ਗੜ੍ਹ ਸ਼ੰਕਰ ਦਾ ਕਿਲਾ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਣ ਵਾਸਤੇ ਜਾਣਾ ਸੀ ਨਾ, ਆਪਣੀਆਂ ਫੌਜਾਂ ਲਈਆਂ, ਤੇ ਇੱਕ ਗੁਰੂ ਘਰ ਦੇ ਵਜ਼ੀਰ ਸਨ, ਉਹਨਾਂ ਦਾ ਨਾਂ ਸੀ ਭਾਈ ਸਾਹਿਬ ਭਾਈ ਜੋਧ ਸਿੰਘ। ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ, ਭਾਈ ਜੋਧ ਸਿੰਘ ਜੀ, ਅਸੀਂ ਗੜ੍ਹ ਸ਼ੰਕਰ ਦੇ ਇਲਾਕੇ ਵਿੱਚ ਇੱਕ ਜੰਗ ਲੜਨ ਵਾਸਤੇ ਜਾ ਰਹੇ ਹਾਂ ਸਾਡੀਆਂ ਫੌਜਾਂ, ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਸਤਿਗੁਰੂ ਸਾਨੂੰ ਫਤਿਹ ਬਖਸ਼ੇ, ਸਾਡੀ ਜਿੱਤ ਹੋਏ। ਗਿਆਨੀ ਜੋਧ ਸਿੰਘ ਜੀ ਹੋਰਾਂ ਨੇ ਅਰਦਾਸ ਕੀਤੀ ਕਿ ਸਤਿਗੁਰੂ ਪਾਤਸ਼ਾਹ, ਮਹਾਰਾਜਾ ਰਣਜੀਤ ਸਿੰਘ ਤੁਹਾਡੇ ਚਰਨਾਂ ਵਿੱਚ ਮੰਗਤਾ ਭਿਖਾਰੀ ਬਣ ਕੇ ਖਲੋਤਾ ਖੜਾ, ਬਖਸ਼ਿਸ਼ ਕਰੋ ਇਹਦੀ ਮਨੋਕਾਮਨਾ, ਇਹਦੇ ਦਿਲ ਦੀ ਆਸ ਪੂਰੀ ਕਰੋ, ਔਰ ਜਿਹੜੇ ਪਾਸੇ ਨੂੰ ਇਹ ਚੜ੍ਹਾਈ ਕਰਕੇ ਜਾ ਰਹੇ ਇਹਨਾਂ ਦੀ ਝੋਲੀ ਵਿੱਚ ਜਿੱਤ ਫਤਿਹ ਦੀ ਦਾਤ ਪਾਓ, ਤਾਂ ਇਹਨਾਂ ਦੀ ਜਿੱਤ ਹੋਵੇ। ਅਰਦਾਸ ਬੇਨਤੀ ਹੋਈ, ਮਹਾਰਾਜਾ ਰਣਜੀਤ ਸਿੰਘ ਚਲੇ ਗਏ। ਜਦੋਂ ਉਹ ਜੰਗ ਲੜੀ ਗਈ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿੱਤ ਹੋਈ, ਉੱਥੇ ਫਤਿਹ ਹੋਈ, ਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਮੋਹਰਾਂ ਦਾ ਥਾਲ ਭਰਿਆ ਤੇ ਗਿਆਨੀ ਜੋਧ ਸਿੰਘ ਜੀ ਹੋਰਾਂ ਦੇ ਕੋਲ ਆ ਗਏ। ਗੁਰੂ ਘਰ ਦੇ ਵਜ਼ੀਰਾਂ ਦਾ ਬਹੁਤ ਸਤਿਕਾਰ ਕਰਦੇ ਸੀ ਉਹ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਜਿਹੜਾ ਸੋਨਾ ਲਵਾਇਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੇਵਾਦਾਰ ਦੀ ਤਰ੍ਹਾਂ ਬਣ ਕੇ, ਇਹ ਗਿਆਨੀ ਸੰਤ ਸਿੰਘ ਜੀ ਹੋਰਾਂ ਦੀ ਪ੍ਰੇਰਣਾ ਸੀ, ਜਿਹੜੇ ਹਰਿਮੰਦਰ ਸਾਹਿਬ ਦੇ ਉਸ ਵੇਲੇ ਮੁੱਖ ਗ੍ਰੰਥੀ ਸਨ। ਪਰ ਮੈਂ ਬੇਨਤੀ ਕਰ ਰਿਹਾ ਭਾਈ ਜੋਤ ਸਿੰਘ, ਉਹਨਾਂ ਅਰਦਾਸ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਕਾਰਜ ਲਈ ਜਾ ਰਹੇ ਉਹਨਾਂ ਨੂੰ ਸਫਲਤਾ ਮਿਲੇ, ਭਾਵੇਂ ਇਹਨਾਂ ਦੀ ਜਿੱਤ ਹੋਏ। ਜਿੱਤ ਹੋ ਗਈ, ਕਿਲ੍ਹਾ ਜਿੱਤਿਆ ਗਿਆ, ਫਤਿਹ ਹੋ ਗਈ। ਮੋਹਰਾਂ ਦਾ ਥਾਲ ਭਰਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਤੇ ਗਿਆਨੀ ਜੋਤ ਸਿੰਘ ਹੋਰਾਂ ਦੇ ਕੋਲ ਆ ਕੇ ਅਤੇ ਆਣ ਕੇ ਕਹਿੰਦੇ ਆ ਵੀ ਗਿਆਨੀ ਜੋਤ ਸਿੰਘ ਜੀ, ਅਰਦਾਸ ਬੇਨਤੀ ਹੋਈ ਸੀ ਅਤੇ ਮਾਲਕ ਦੀ ਬਖਸ਼ਿਸ਼ ਹੋਈ ਹੈ ਅਤੇ ਆਪਣੀ ਜਿੱਤ ਹੋਈ ਹੈ, ਫਤਿਹ ਹੋਈ ਹੈ, ਅਤੇ ਮੈਂ ਹੁਣ ਆ ਇੱਕ ਥਾਲ ਮੋਹਰਾਂ ਦਾ ਲੈ ਕੇ ਆਇਆ ਅਤੇ ਬੇਨਤੀ ਹੈ ਵੀ ਇਹ ਭੇਟਾ ਤੁਸੀਂ ਪ੍ਰਵਾਨ ਕਰੋ, ਇਹ ਭੇਟਾ ਪ੍ਰਵਾਨ ਕਰੋ। ਅੱਗੇ ਰੱਖਿਆ ਥਾਲ ਅਤੇ ਗਿਆਨੀ ਜੋਤ ਸਿੰਘ ਹੋਰੀ ਪਤਾ ਕੀ ਕਹਿੰਦੇ, ਕਹਿੰਦੇ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਰਹੇ ਬਚਨ, ਪੰਜਾਬ ਦਾ ਬਾਦਸ਼ਾਹ ਸੀ ਜਿਹੜਾ ਉਸ ਵੇਲੇ, ਕਹਿੰਦੇ ਰਣਜੀਤ ਸਿੰਘ ਇਹ ਮੋਹਰਾਂ ਮੇਰੇ ਵਾਸਤੇ ਲੈ ਕੇ ਆਇਆ? ਕਹਿੰਦੇ ਹਾਂ, ਇਹ ਤੁਹਾਨੂੰ ਦੇਣੀਆਂ, ਆਪਣੀ ਜਿੱਤ ਹੋਈ ਆ, ਫਤਿਹ ਹੋਈ ਆ ਆਪਣੀ। ਅਤੇ ਗਿਆਨੀ ਜੋਤ ਸਿੰਘ ਹੋਰੀ ਕਹਿੰਦੇ, ਰਣਜੀਤ ਸਿੰਘ ਦੋ ਦਿਨ ਪਹਿਲਾਂ ਤਾਂ ਮੰਗਤਾ ਬਣ ਕੇ ਆਇਆ ਸਾਂ, ਦੋ ਦਿਨ ਪਹਿਲਾਂ ਤਾਂ ਭਿਖਾਰੀ ਬਣ ਕੇ ਆਇਆ ਸਾਂ, ਦਾਤਾ ਕਦੋਂ ਕਦਾ ਬਣ ਗਿਆ? ਕਹਿੰਦੇ ਰਣਜੀਤ ਸਿੰਘ, ਦਾਤਾ ਕਦੋਂ ਕਦਾ ਬਣ ਗਿਆ? ਦੋ ਦਿਨ ਪਹਿਲਾਂ ਤਾਂ ਮੰਗਤਾ ਬਣ ਕੇ ਆਇਆ ਸਾਂ ਕਿ ਮੇਰੀ ਅਰਦਾਸ ਕਰੋ, ਮੇਰੀ ਬੇਨਤੀ ਕਰੋ, ਦਾਤਾ ਕਦੋਂ ਕਦਾ ਹੋ ਗਿਆ ਕਿ ਮੈਂ ਮੋਹਰਾਂ ਦੇਣੀਆਂ ਤੁਹਾਨੂੰ? ਏਡੀ ਜਲਦੀ ਦਾਤਾ ਵੀ ਬਣ ਗਿਆ? ਔਰ ਮਾਫ ਕਰਿਓ, ਕਿੱਡੀ ਤਕੜੀ ਜ਼ੁਰਤ ਸੀ ਉਹ ਗੁਰੂ ਸਾਹਿਬ ਦੇ ਵਜ਼ੀਰ ਦੇ ਅੰਦਰ ਕਿ ਪੰਜਾਬ ਦੇ ਬਾਦਸ਼ਾਹ ਨੂੰ ਵੀ ਇਹ ਬਚਨ ਕਹਿ ਸਕਦਾ ਸੀ, ਪਰ ਪਤਾ ਵਾ ਵੀ ਅਗਲੇ ਪਾਸੇ ਜਿਹੜਾ ਬਾਦਸ਼ਾਹ ਆ ਮਹਾਰਾਜਾ ਰਣਜੀਤ ਸਿੰਘ, ਉਹ ਵੀ ਗੁਰੂ ਦੀ ਸਿੱਖੀ ਕਮਾਉਣ ਵਾਲਾ ਬੰਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਨਾ, ਇਹ ਮੋਹਰਾਂ ਮੈਂ ਤੁਹਾਨੂੰ ਦੇਣ ਵਾਸਤੇ ਆਇਆ, ਜਦੋਂ ਥੋੜ੍ਹਾ ਜਿਹਾ ਬਚਨ ਕਿਹਾ ਵੀ ਮੈਂ ਤੁਹਾਨੂੰ ਦੇਣ ਵਾਸਤੇ ਆਇਆ, ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਗਿਆਨੀ ਜੋਤ ਸਿੰਘ, ਰਣਜੀਤ ਸਿੰਘ ਦੋ ਦਿਨ ਪਹਿਲਾਂ ਜਿਹੜਾ ਮੰਗਤਾ ਬਣ ਕੇ ਆਇਆ ਸਾਂ, ਦਾਤਾ ਕਦੋਂ ਕਦਾ ਹੋ ਗਿਆ? ਸੱਚ ਜਾਣਿਓ ਗੁਰੂ ਦੇ ਪਿਆਰਿਓ, ਮਹਾਰਾਜਾ ਰਣਜੀਤ ਸਿੰਘ ਨੇ ਗਿਆਨੀ ਜੋਤ ਸਿੰਘ ਦੇ ਗੋਡੇ ਪਕੜ ਲਏ। ਕਹਿੰਦੇ ਜੀ, ਮੇਰੇ ਕੋਲ ਗਲਤੀ ਹੋ ਗਈ, ਮੈਂ ਇਹ ਕਹਿ ਬੈਠਾ ਵੀ ਮੈਂ ਤੁਹਾਨੂੰ ਮੋਹਰਾਂ ਦੇਣ ਵਾਸਤੇ ਆ, ਮੈਂ ਤੁਹਾਨੂੰ ਕੁਛ ਨਹੀਂ ਦੇ ਸਕਦਾ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸਾਰਾ ਕੁਝ ਬਖਸ਼ਿਸ਼ ਕੀਤਾ ਹੋਇਆ, ਇਹ ਰਾਜ ਭਾਗ ਵੀ ਗੁਰੂ ਦਾ ਦਿੱਤਾ ਹੋਇਆ। ਬਹਿ ਗਿਆ ਮਹਾਰਾਜਾ ਰਣਜੀਤ ਸਿੰਘ ਪਾਸ, ਹੋਲ ਬਹਿ ਗਏ ਉਹਨਾਂ ਦੇ। ਜਿਹੜਾ ਗੁਰਸਿੱਖ ਗੁਰੂ ਤੇ ਭਰੋਸਾ ਰੱਖਣ ਵਾਲਾ ਨਾ, ਗੁਰੂ ਤੇ ਵਿਸ਼ਵਾਸ ਰੱਖਣ ਵਾਲਾ, ਉਹਨਾਂ ਦਾ ਇਹ ਜੀਵਨ ਹੈ ਸਾਧ ਸੰਗਤ। ਮਹਾਰਾਜਾ ਰਣਜੀਤ ਸਿੰਘ ਨੇ ਫਿਰ ਨਿਮਰਤਾ ਨਾਲ ਹੱਥ ਜੋੜੇ ਕਿ ਭੇਟਾ ਪ੍ਰਵਾਨ ਕਰੋ, ਮੇਰੀ ਸੇਵਾ ਵਾਏ, ਤੇ ਸੇਵਾ ਗੁਰੂ ਦੇ ਦਿੱਤੇ ਵਿੱਚੋਂ ਹੀ ਆ, ਮੇਰਾ ਕੁਛ ਨਹੀਂ। ਆਹ ਵਾ ਗੁਰਸਿੱਖ ਦਾ ਜੀਵਨ, ਸਿਦਕੀ ਆ, ਸੰਤੋਖੀ ਆ, ਗੁਰੂ ਦੇ ਉੱਤੇ ਭਰੋਸਾ ਰੱਖਣ ਵਾਲਾ ਆ ਸਿੱਖ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, 84 ਲੱਖ ਜੂਨਾਂ ਦੇ ਸਰਦਾਰਾ, ਜਿਹੜੀ ਮਾਲਕ ਨੇ ਤੈਨੂੰ ਸਰਦਾਰੀ ਦਿੱਤੀ ਉਹਨੂੰ ਸੰਭਾਲ ਕੇ ਰੱਖ, ਐਵੇਂ ਬੰਦਿਆਂ ਦਾ ਮੰਗਤਾ ਭਿਖਾਰੀ ਨਾ ਬਣ। ਸਾਡਾ ਸਤਿਗੁਰੂ ਤੇ ਆਪਣਾ ਸਰਬੰਸ ਲਟਾ ਕੇ ਪੁੱਤਾਂ ਦਾ ਲਹੂ ਤੱਕ ਡੋਲ ਕੇ ਮੇਰੇ ਬਾਜਾਂ ਵਾਲੇ ਦਾਤੇ ਨੇ ਸਾਰੇ ਦਾ ਸਾਰਾ ਸਰਬੰਸ ਲਟਾ ਕੇ ਸਿੱਖਾ ਤੇਰੀ ਝੋਲੀ 'ਚ ਸਰਦਾਰੀਆਂ ਪਾਈਆਂ, ਅੱਜ ਸਰਦਾਰੀ ਸੰਭਾਲ। ਐਵੇਂ ਥਾਂ ਥਾਂ ਦੇ ਉੱਤੇ ਜਗ੍ਹਾ ਜਗ੍ਹਾ 'ਤੇ ਨੱਕ ਨਾ ਰਗੜਦਾ ਫਿਰ, ਮੱਥੇ ਨਾ ਰਗੜਦਾ ਫਿਰ, ਗੁਰੂ ਦਾ ਹੋ ਜਾ ਮਨਾਂ 'ਚ ਬਾਣੀ, ਕੰਨ 'ਤੇ ਵਸਾ ਗੁਰੂ ਦਾ ਦਿੱਤਾ ਬਾਣ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੱਗ ਜਾ ਲੜ, ਬਾਣੀ ਹਿਰਦੇ 'ਚ, ਬਾਣਾ ਵਸਾ ਤਨ 'ਤੇ, ਗੁਰੂ ਤੇਰਾ ਤੇ ਤੂੰ ਗੁਰੂ ਦਾ। ਫਿਰ ਜੀਵਨ ਕੀ ਹੈ ਜੀ? ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ। ਤੈਨੂੰ ਗੁਰੂ ਦੇ ਬਣਨ ਦੀ ਲੋੜ ਆ, ਸਤਿਗੁਰੂ ਤੇ ਹੈ ਹੀ ਤੇਰਾ, ਤੂੰ ਗੁਰੂ ਦਾ ਬਣ, ਤੂੰ ਗੁਰੂ ਦਾ ਹੋ, ਗੁਰੂ ਵਾਲੇ ਪਾਸੇ ਪਿੱਠ ਨਾ ਕਰ। ਜਿਹੜੇ ਸਤਿਗੁਰੂ ਸ਼ਹਿਨਸ਼ਾਹ ਨੇ, ਜਿਹੜੇ ਗੁਰੂ ਨੇ, ਸਾਰੇ ਦਾ ਸਾਰਾ ਸਰਬੰਸ ਲਟਾ ਕੇ ਹੱਥੀਂ ਆਪਣੇ ਪੁੱਤਾਂ ਨੂੰ ਜੰਗ ਦੇ ਮੈਦਾਨ 'ਚ ਤੋਰ ਕੇ ਤੇ ਸ਼ਹੀਦ ਹੋਣ ਵੇਲੇ ਉੱਚੀ ਉੱਚੀ ਆਵਾਜ਼ ਵਿੱਚ ਚਮਕੌਰ ਦੀ ਗੜੀ ਦੀ ਛੱਤ ਦੇ ਉੱਤੇ ਬੈਠੇ ਨੇ, ਜਕਾਰੇ ਛੱਡੇ ਸੀ। ਪੁੱਤ ਧਰਤੀ 'ਤੇ ਡਿੱਗ ਰਿਹਾ ਸ਼ਹਾਦਤ ਦਾ ਜਾਮ ਪੀ ਕੇ, ਤੇ ਸਤਿਗੁਰੂ ਜਕਾਰੇ ਗਜਾਉਂਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਭਾਈ ਦਇਆ ਸਿੰਘ ਨੇ ਆਖਿਆ ਸੀ, ਬਾਜਾਂ ਵਾਲਿਆ, ਪੁੱਤ ਮੌਤ ਦੀ ਗੋਦ ਵਿੱਚ ਚਲੇ ਗਏ, ਸ਼ਹਾਦਤ ਦਾ ਜਾਮ ਪੀ ਗਿਆ, ਕਿਹੜੀ ਖੁਸ਼ੀ ਦੇ ਵਿੱਚ ਜਕਾਰੇ ਛੱਡ ਰਹੇ? ਤੇ ਬਾਜਾਂ ਵਾਲਾ ਦਾਤਾ ਕਹਿੰਦਾ ਸੀ, ਦਇਆ ਸਿੰਘ, ਅੱਜ ਮੇਰੇ ਦਿਲ 'ਚ ਬੜੀ ਖੁਸ਼ੀ ਹੈ। ਅੱਜ ਤੋਂ ਪਹਿਲਾਂ ਦੁਨੀਆ ਮੈਨੂੰ ਇਹ ਕਹਿੰਦੀ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਸ਼ਹੀਦ ਬਾਪ ਦਾ ਬੇਟਾ ਆ, ਪਰ ਦਇਆ ਸਿੰਘ, ਅੱਜ ਮੇਰੇ ਦਿਲ 'ਚ ਖੁਸ਼ੀ ਆ, ਅੱਜ ਮੈਂ ਸ਼ਹੀਦ ਬਾਪ ਦਾ ਬੇਟਾ ਹੀ ਨਹੀਂ ਰਹਿ ਗਿਆ, ਅੱਜ ਮੈਂ ਸ਼ਹੀਦ ਬੇਟਿਆਂ ਦਾ ਬਾਪ ਵੀ ਬਣ ਗਿਆ। ਇੱਕੋ ਇੱਕ ਦੁਨੀਆ ਦਾ ਰਹਿਬਰ ਹੈ ਸਾਧ ਸੰਗਤ, ਇੱਕੋ ਇੱਕ ਪੈਗੰਬਰ ਤੇ ਮੁਰਸ਼ਿਦ ਹੈ ਇਸ ਧਰਤੀ ਤੇ, ਜਿਹੜਾ ਸ਼ਹੀਦ ਬੇਟਿਆਂ ਦਾ ਬਾਪ, ਸ਼ਹੀਦ ਮਾਂ ਦਾ ਪੁੱਤ ਤੇ ਸ਼ਹੀਦ ਬਾਪ ਦਾ ਬੇਟਾ ਹੈ, ਜਿਸ ਦਾ ਪਿਤਾ ਵੀ ਸ਼ਹੀਦ, ਜਿਸ ਦੀ ਮਾਂ ਵੀ ਸ਼ਹੀਦ, ਜਿਸ ਦੇ ਪੁੱਤ ਵੀ ਸ਼ਹੀਦ, ਇੱਕੋ ਇੱਕ ਰਹਿਬਰ ਹੈ ਇਸ ਧਰਤੀ ਤੇ ਜਿਹੜਾ ਸ਼ਹੀਦ ਬਾਪ ਦਾ ਪੁੱਤ ਹੈ, ਸ਼ਹੀਦ ਮਾਂ ਦਾ ਬੇਟਾ ਹੈ ਤੇ ਸ਼ਹੀਦ ਬੇਟਿਆਂ ਦਾ ਬਾਪ ਹੈ, ਇੱਕੋ ਇੱਕ ਪੈਗੰਬਰ ਮਾਤਾ ਗੁਜਰ ਕੌਰ ਦਾ ਲਾਲ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਇਸ ਲਈ ਉਸ ਗੁਰੂ ਦੀ ਦਿੱਤੀ ਸਰਦਾਰੀ ਤੇ ਬਖਸ਼ੀ ਹੋਈ ਇਸ ਵਡਿਆਈ ਨੂੰ ਸੰਭਾਲ ਕੇ ਰੱਖ। ਗੁਰ ਸ਼ਬਦ ਦੀ ਵੱਡੀ ਵਡਿਆਈ, ਗੁਰੂ ਦੇ ਸ਼ਬਦ ਦੀ ਵੱਡੀ ਵਡਿਆਈ ਆ, ਸ਼ਬਦ ਦੀ ਕਮਾਈ ਕਰ ਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੱਗ ਜਾ ਲੜ, ਬਾਣੀ ਹਿਰਦੇ ਚ, ਬਾਣਾ ਤਨ ਤੇ ਵਸਾ ਤੇ ਸਾਬਤ ਸੂਰਤ ਹੋ ਕੇ ਨਸ਼ਿਆਂ ਆਦਿਕਾਂ ਚੋਂ ਨਿਕਲ ਕੇ ਗੁਰੂ ਦੇ ਪੁੱਤ ਧੀਆਂ ਬਣ ਜਾਓ ਕਲਗੀਧਰ ਪਾਤਸ਼ਾਹ ਦੇ। ਫਿਰ ਸਹੀ ਅਰਥਾਂ ਵਿੱਚ ਇਹ ਜਿਹੜਾ ਮਾਨਸ ਜਨਮ ਹੈ ਨਾ, ਜਿਹੜਾ 84 ਲੱਖ ਜੂਨਾਂ ਦਾ ਤੈਨੂੰ ਵਾਹਿਗੁਰੂ ਨੇ ਸਰਦਾਰ ਤੇ ਮੁਖੀ ਬਣਾ ਕੇ ਭੇਜਿਆ, ਤਾਂ ਤੂੰ ਸਹੀ ਅਰਥਾਂ 'ਚ 84 ਲੱਖ ਜੂਨਾਂ ਦਾ ਮੁਖੀ ਅਖਵਾ ਸਕਦਾ ਤੇ ਜੀਵਨ ਦੀ ਬਾਜੀ ਜਿੱਤ ਕੇ ਮਾਲਕ ਦੇ ਚਰਨਾਂ ਵਿੱਚ ਅਪੜ ਸਕਦਾ ਹੈ।